ਮਾਰੂ ਮਹੱਲਾ ਤੀਜਾ। ਗੁਰਮੁਖੀ ਨਾਦ ਬੇਦ ਵਿਚਾਰ। ਗੁਰਮੁਖੀ ਗਿਆਨ ਧਿਆਨ ਆਪਾਰ। ਗੁਰਮੁਖੀ ਕਾਰ ਕਰੇ ਪ੍ਰਭ ਭਾਵੈ। ਗੁਰਮੁਖੀ ਪੂਰਾ ਪਾਏਂਦਾ।
ਗੁਰਮੁਖੀ ਬਾਣੀ ਨਾਦ ਹੈ ਜਿਹੜੀ, ਉਹਦੇ ਵਿੱਚ ਗਿਆਨ ਹੈ ਜਿਹੜਾ, ਵੇਦ ਹੈ ਉਹਦਾ, ਉਹਦੀ ਵਿਚਾਰ ਗੁਰਮੁਖੀ ਬੁੱਧੀ ਕਰ ਸਕਦੀ ਹੈ, ਕਰਦੀ ਹੁੰਦੀ ਹੈ। ਨਾਦ ਨੂੰ ਪ੍ਰਗਟ ਕਰਕੇ ਉਹ ਗੁਰਬਾਣੀ ਬਣਾ ਕੇ ਦੱਸਦੀ ਹੁੰਦੀ ਹੈ ਗੁਰਮੁਖੀ ਬੁੱਧੀ, ਵਿਵੇਕ ਬੁੱਧੀ। ਗੁਰਮੁਖੀ ਨਾਦ ਵੇਦ ਵਿਚਾਰ, ਗੁਰਮੁਖੀ ਨਾਦ ਦੇ ਗਿਆਨ ਦਾ ਵਿਚਾਰ ਦੱਸਦੀ ਹੈ। ਜੋ ਅਸੀਂ ਗੁਰਬਾਣੀ ਦੱਸਿਆ ਜਾਂਦਾ ਉਹ ਗਿਆਨ ਹੁੰਦਾ ਹੈ ਉਸ ਨਾਦ ਦਾ, ਜੋ ਉਹਨਾਂ ਨੇ ਬਿਨਾਂ ਗੱਲਾਂ ਤੇ ਸੁਣਿਆ। ਗੁਰਮੁਖੀ ਗਿਆਨ ਧਿਆਨ ਅਪਾਰ, ਗਿਆਨ ਔਰ ਧਿਆਨ ਅਪਾਰ ਦਾ ਹੁੰਦਾ ਹੈ। ਗੁਰਮੁਖੀ ਕੋ ਇੰਨਾ ਅਪਾਰ ਧਿਆਨ ਹੁੰਦਾ ਕਿ ਉਹਨੂੰ ਨਾਦ ਸੁਣਦਾ ਹੁੰਦਾ ਬਿਨਾਂ ਕੰਨਾਂ ਤੇ, ਜਿਹਨੇ ਉਹਦਾ ਧਿਆਨ ਕੰਨਾਂ 'ਚ ਹੁੰਦਾ ਹੀ ਨਹੀਂ, ਕੰਨਾਂ ਨਾਲ ਉਹਦੀ ਸੁਰਤ ਜੁੜੀ ਹੋਈ ਹੁੰਦੀ, ਬਿਨਾਂ ਕੰਨਾਂ ਤੇ ਸੁਣਦਾ ਹੁੰਦਾ, ਤੁਰਕੀ ਬਾਣੀ ਸੁਣ ਜਾਂਦੀ ਆ। ਜਦੋਂ ਕੰਨਾਂ ਤੋਂ ਧਿਆਨ ਹਟ ਜਾਏ, ਤਿਰਕੁੜੀ ਚੋਂ ਹੀ ਧਿਆਨ ਹਟ ਜਾਏ, ਫਿਰ ਸੁਣਦਾ ਹੈ। ਅਗਰ ਤਿਰਕੁੜੀ ਤੋਂ ਧਿਆਨ ਹਟੇ ਤੇ ਬਿਨਾਂ ਤੁਰਕੀ ਬਾਣੀ ਨਹੀਂ ਸੁਣਦੀ। ਤਿਰਕੁੜੀ ਦੇ ਵਿੱਚ ਧਿਆਨ ਅੱਖਾਂ 'ਚ ਵੀ ਜਾਊਗਾ, ਕੰਨਾਂ 'ਚ ਵੀ ਜਾਊਗਾ, ਨੱਕ 'ਚ ਵੀ ਜਾਊ, ਸਾਰੇ ਸਰੀਰ 'ਚ ਵੀ ਜਾਊ, ਦਿਮਾਗ 'ਚ ਵੀ ਰਹੂ, ਫਿਰ ਨਹੀਂ ਰਹਿੰਦਾ ਤਿਰਕੁੜੀ ਛੁੱਟ ਕੇ। ਫਿਰ ਇਹ ਉਹ ਧਿਆਨ ਦੇ ਵਿੱਚ ਆ ਜਾਂਦੇ ਨੇ, ਸਾਰਾ ਸਰੀਰ ਗਿਆਨ ਇੰਦਰੇ ਧਿਆਨ 'ਚ ਆ ਜਾਂਦੇ ਨੇ, ਧਿਆਨ ਗਿਆਨ ਇੰਦਰੇ 'ਚ ਨਹੀਂ ਜਾਂਦਾ। ਗੁਰਮੁਖੀ ਗਿਆਨ ਧਿਆਨ ਅਪਾਰ, ਗੁਰਮੁਖੀ ਹਾਰ ਕਰੇ ਪ੍ਰਭ ਭਾਵੈ। ਗੁਰਮੁਖ ਪੂਰਾ ਪਾਉਂਦਾ, ਗੁਰਮੁਖੀ ਦੀ ਐਸੀ ਕਾਰ ਹੈ, ਐਸਾ ਕੰਮ ਕਰਦਾ ਜੋ ਪ੍ਰਭ ਨੂੰ ਭਾਉਂਦਾ, ਪ੍ਰਭ ਦੇ ਭਾਣੇ ਚੱਲਦਾ ਮਤਲਬ, ਗੁਰਮੁਖ ਪ੍ਰਭ ਦੇ ਭਾਣੇ ਚੱਲਦਾ। ਗੁਰਮੁਖ ਦੀ ਅਕਲ ਪ੍ਰਭ ਦੇ ਭਾਣੇ 'ਚ ਕੰਮ ਕਰਦੀ ਹੈ, ਇਸ ਕਰਕੇ ਗੁਰਮੁਖੀ ਪੂਰਾ ਪਾਉਂਦਾ, ਪੂਰਨ ਬ੍ਰਹਮ ਦਾ ਜਿਹੜੀ ਅਵਸਥਾ ਪ੍ਰਾਪਤ ਕਰ ਲੈਂਦਾ। ਪੂਰਨ ਬ੍ਰਹਮ ਦੀ ਅਵਸਥਾ ਗੁਰਮੁਖੀ ਬੁੱਧੀ ਨਾਲ ਪੂਰੀ ਪ੍ਰਾਪਤ ਹੁੰਦੀ ਹੈ। ਹਾਂਜੀ,
ਗੁਰਮੁਖੀ ਗਿਆਨ ਧਿਆਨ ਅਪਾਰ ਦਾ ਕੀ ਭਾਵ ਹੈ? ਵੀ ਗਿਆਨ ਇੰਨਾ ਜ਼ਿਆਦਾ ਹੋ ਜਾਂਦਾ ਵੀ ਧਿਆਨ ਅਪਾਰ ਚਲੇ ਜਾਂਦਾ?
ਉਹਦਾ ਧਿਆਨ ਔਰ ਗਿਆਨ ਦੋਵੇਂ ਅਪਾਰ ਹੋ ਜਾਂਦੇ ਨੇ।
ਅੱਛਾ, ਬ੍ਰਹਮ ਗਿਆਨੀ ਕੇ ਮਨ ਪ੍ਰਗਾਸ਼ ਹੋ ਗਿਆ। ਹਾਂਜੀ,
ਆ ਜਾ ਸਤਾਰੂ ਪਰ ਅਪਾਰ।
ਗੁਰਮੁਖੀ ਮਨੁਆ ਉਲਟੀ ਪਰਾਵੈ, ਗੁਰਮੁਖੀ ਬਾਣੀ ਨਾਦ ਵਜਾਵੈ। ਗੁਰਮੁਖੀ ਸੱਚ ਰੱਤੇ ਬੈਰਾਗੀ, ਨਿਜ ਘਰੀ ਵਾਸਾ ਪਾਏਂਦਾ।
ਗੁਰਮੁਖੀ ਮਨੁਆ, ਗੁਰਮੁਖ ਦਾ ਜਿਹੜਾ ਮਨ ਹੈ ਉਲਟ ਪਰਾਵੈ, ਉਹ ਉਲਟ ਜਾਂਦਾ, ਤਿਰਕੁਟੀ ਜਿੱਦੀ ਜਾਂਦਾ, ਉਹ ਤਿਰਕੁਟੀ ਵੱਲ ਨੂੰ ਪਿੱਠ ਕਰ ਲੈਂਦਾ, ਹਿਰਦੇ ਵੱਲ ਨੂੰ ਮੂੰਹ ਰੱਖਦਾ, ਆਪਣੇ ਮੂਲ ਵੱਲ ਨੂੰ ਮੂੰਹ ਰੱਖਦਾ। ਨਹੀਂ, ਮਨੁਆ ਹਮੇਸ਼ਾ ਤਿਰਕੁਟੀ ਵੱਲ ਨੂੰ ਭਜਦਾ, ਮਾਇਆ ਵੱਲ ਨੂੰ ਭਜਦਾ। ਮਾਇਆ ਵੱਲ ਨੂੰ ਨੀ ਭਜਦਾ, ਹੁਣ ਝੂਠ ਵੱਲ ਨੂੰ ਨੀ ਭਜਦਾ, ਮਨ ਸੱਚ ਵੱਲ ਨੂੰ ਭਜਦਾ। ਸਨਮੁਖ ਰਹਿੰਦਾ, ਗੁਰ ਕੇ ਸਨਮੁਖ ਰਹਿੰਦਾ। ਹੁਣ ਗੁਰਮੁਖੀ ਬਾਣੀ ਨਾਦ ਵਜਾਵੈ, ਜਾਂ ਗੁਰਮੁਖ ਬੋਲਦਾ ਨਾਦ ਇਹ ਪ੍ਰਗਟ ਕਰਦਾ, ਉਹ ਜਿਹੜਾ ਨਾਦ ਹੈ ਉਹੀ ਪ੍ਰਗਟ ਹੁੰਦਾ ਗੁਰਮੁਖ ਦੀ ਬੋਲੀ ਚ, ਜਾਂ ਬੋਲਦਾ। ਸੰਸਾਰ ਜੇ ਕੋਈ ਨਾਦ ਹੈ ਤਾਂ ਗੁਰਮੁਖ ਦੇ ਵਚਨ ਦੇ, ਹੋਰ ਕੋਈ ਨਾਦ ਸੰਸਾਰ 'ਚ ਨਹੀਂ ਹੁੰਦਾ ਜਿਹੜਾ ਕੰਨਾਂ ਨੂੰ ਸੁਣਿਆ ਜਾਂਦਾ ਹੋਵੇ। ਜਿਹੜਾ ਨਾਦ ਜੋਗੀ ਸੁਣਦੇ ਨੇ ਉਹ ਕੋਈ ਨਾਦ ਹੁੰਦਾ ਹੀ ਨਹੀਂ, ਜੋ ਗੁਰਮੁਖ ਬੋਲਦੇ ਨੇ ਗੁਰਬਾਣੀ ਦੇ ਬਚਨ ਨਾਦ ਹੈ। ਗੁਰਬਾਣੀ ਦੀ ਬੋਲੀ, ਗੁਰਬਾਣੀ ਦੀ ਆਵਾਜ਼, ਇਹ ਨਾਦ ਹੈ। ਨਾਦ ਵਜਾਵੈ ਗੁਰਮੁਖੀ ਸੱਚ ਰੱਤੇ ਬੈਰਾਗੀ, ਨਿਜ ਘਰ ਵਾਸਾ ਪਾਉਂਦਾ। ਜਿਹੜੇ ਗੁਰਮੁਖ ਨੇ ਗੁਰਮੁਖੀ ਬੁੱਧੀ ਹੈ, ਸੱਚੀ ਰੱਤੇ ਬੈਰਾਗੀ, ਉਹ ਬੈਰਾਗੀ ਹੁੰਦੇ ਨੇ, ਸੱਚ ਦੇ ਰੰਗ 'ਚ ਰੰਗੇ ਹੋਏ ਹੁੰਦੇ ਨੇ, ਸੱਚ ਵਿੱਚ ਰੰਗੇ ਹੋਏ ਹੁੰਦੇ ਨੇ, ਉਹ ਬੈਰਾਗੀ ਹੁੰਦੇ ਨੇ। ਬੈਰਾਗੀ ਕਹਿੰਦਾ ਜੀ, ਮਾਇਆ ਦੀ ਭੁੱਖ ਨਾ ਹੋਵੇ ਬਿਲਕੁਲ ਵੀ, ਮਾਇਆ ਦੀ ਕੋਈ ਇੱਛਾ ਹੀ ਨਾ ਹੋਵੇ। ਨਿਜ ਘਰ ਵਾਸਾ ਪਾਉਂਦਾ, ਤਾਂ ਨਿਜ ਘਰ ਦੇ ਵਿੱਚ ਵਾਸਾ ਪਾਉਣ ਰਹਿੰਦੇ ਨੇ, ਤਾਂ ਨਿਜ ਘਰ ਵਿੱਚ ਵੱਸਦੇ ਨੇ। ਤਿਰਕੁਟੀ ਤਾਂ ਉਹ ਜਾਂਦਾ ਜਿਹੜਾ ਰਾਗੀ ਹੋਵੇ, ਰਾਗੀ ਜਾਂਦੇ ਨੇ ਤਿਰਕੁਟੀ 'ਚ, ਬੈਰਾਗੀ ਨਹੀਂ ਜਾਂਦੇ ਹੁੰਦੇ, ਰਾਗੀ ਰਹਿੰਦੇ ਹੀ ਤਿਰਕੁਟੀ 'ਚ। ਹਾਂਜੀ,
ਗੁਰ ਕੀ ਸਾਖੀ ਅੰਮ੍ਰਿਤ ਭਾਖੀ, ਸੱਚੇ ਸ਼ਬਦੇ ਸੱਚ ਸੁਭਾਖੀ। ਸਦਾ ਸੱਚ ਰੰਗੀ ਰਾਤਾਂ ਮਨ ਮੇਰਾ, ਸੱਚੇ ਸੱਚੀ ਸਮਾਏਂਦਾ।
ਗੁਰਬਾਣੀ ਗੁਰ ਕੀ ਸਾਖੀ ਹੋਈ ਹੈ, ਗਿਆਨ ਦੀ ਸਿੱਖਿਆ ਹੈ। ਅੰਮ੍ਰਿਤ ਭਾਖੀ, ਅੰਮ੍ਰਿਤ ਹੈ। ਸੱਚ ਬੋਲਿਆ ਗਿਆ, ਸੱਚ ਹਮੇਸ਼ਾ ਅੰਮ੍ਰਿਤ ਹੁੰਦਾ ਹੈ। ਸੱਚੇ ਸ਼ਬਦ ਸੱਚ ਸੁਭਾਕੀ, ਉਹ ਪਹਿਲਾਂ ਦਾ ਸੱਚ ਸ਼ਬਦ ਸੁਣਿਆ ਨਾ ਪਿੱਛੇ ਬਿਨਾਂ ਕਰਨਾ ਤੇ, ਫਿਰ ਸੱਚ ਬੋਲਿਆ, ਉਹਨੂੰ ਸੁਣ ਕੇ ਹੀ ਤਾਂ ਬੋਲਿਆ। ਜੇ ਉਹਨੇ ਬੁਲਾਇਆ ਤੇਵੇਂ ਨਾਨਕ ਦਾਸ ਬੋਲਿਆ, ਜਿਵੇਂ ਸੱਚ ਨੇ ਬੁਲਾਇਆ ਉਵੇਂ ਬੋਲਿਆ। ਇਹ ਬੋਲਿਆ ਵੀ ਸੱਚ ਹੈ, ਪਿੱਛੋਂ ਵੀ ਸੱਚ ਆਇਆ, ਗਾਹਾਂ ਵੀ ਸੱਚ ਕਿਹਾ ਗਿਆ। ਸਦਾ ਸੱਚ ਰੰਗ ਰਾਤਾ ਮਨ ਮੇਰਾ, ਸੱਚੇ ਸੱਚ ਸਮਾਏ ਦਾ। ਉਹ ਕਹਿੰਦਾ ਜਿਹੜਾ ਮੇਰਾ ਮਨ ਹੈ ਸਦਾ ਸੱਚ ਰੰਗ ਚ ਰੰਗਿਆ ਹੋਇਆ, ਸਦਾ ਸੱਚ ਰੰਗ ਰਾਤਾ ਮਨ ਮੇਰਾ, ਸਾਡੇ ਰੰਗ ਵਿੱਚ ਸਦਾ ਹੀ ਮੇਰਾ ਮਨ ਲੱਗਿਆ ਰਹਿੰਦਾ, ਸੱਚੇ ਸੱਚ ਸਮਾਏ ਦਾ। ਇਸ ਕਰਕੇ ਜਿਹੜਾ ਉਹਦਾ ਮੂਲ ਹੈ ਸੱਚ, ਸੱਚੀ ਬਾਣੀ ਦੇ ਵਿੱਚ ਸੱਚਾ ਮਨ ਸਮਾ ਜਾਂਦਾ। ਤੁਰਕੀ ਬਾਣੀ ਜੇ ਮਨ ਸਮਾ ਗਿਆ, ਸੁਰਤ ਇੱਕ ਹੋ ਗਈ, ਸੁਰਤ ਸ਼ਬਦ ਵਿੱਚ ਜੁੜ ਕੇ ਇੱਕ ਹੋ ਗਈ, ਹੁਕਮ ਦੇ ਵਿੱਚ ਸਮਾ ਗਿਆ ਮਨ, ਸੱਚੀ ਬਾਣੀ ਚ ਸੁਰਤ ਸਮਾ ਗਈ। ਹਾਂਜੀ,
ਗੁਰਮੁਖੀ ਮਨ ਨਿਰਮਲ ਸਤ ਸਰਨਾਵੈ, ਮੈਲ ਨ ਲਾਗੈ ਸੱਚੀ ਸਮਾਵੈ, ਸੱਚੋ ਸੱਚ ਕਮਾਵੈ ਸਦ ਹੀ ਸੱਚੀ ਭਗਤੀ ਦ੍ਰਿੜਾਇੰਦਾ।
ਗੁਰਮੁਖੀ ਦਾ ਮਨ ਨਿਰਮਲ ਹੁੰਦਾ, ਸੱਤ ਸਰਨਾਵੈ, ਸੱਤ ਦੇ ਸਰੋਵਰ ਚ ਨਹਾਉਂਦਾ। ਸੱਤ ਸਰੋਵਰ ਹੁੰਦਾ ਕੀ ਹੈ? ਉਹ ਜਿਹੜਾ ਸਤਿਗੁਰ ਹੈ, ਸੱਚ ਸਰੋਵਰ ਹੀ ਹੈ ਅੰਦਰ, ਅੰਦਰ ਇਹ ਹੁੰਦਾ ਸੱਤ ਸਰੋਵਰ, ਬਾਹਰ ਨਹੀਂ ਹੁੰਦਾ। ਸੱਤ ਸਰੀ ਨਾਵੈ, ਨਾਮ ਦਾ ਸਰੋਵਰ ਹੁੰਦਾ, ਨਾਮ ਦਾ ਇਸ਼ਨਾਨ, ਨਾਮ ਨਾਲੇ ਇਸ਼ਨਾਨ ਹੈ, ਨਾਮ ਦਾ ਹੀ ਦਾਨ ਹੈ। ਮੈਲ ਨਾ ਲਾਗੈ ਸੱਚ ਸਮਾਵੈ, ਜਿਹੜਾ ਸੱਚ ਦੇ ਵਿੱਚ ਸਮਾਇਆ ਹੋਇਆ ਹੋਵੇ ਉਹਨੂੰ ਮਾਇਆ ਦੀ ਮੈਲ ਕਿਵੇਂ ਲੱਗ ਜੂ? ਝੂਠ ਦੀ ਮੈਲ ਉਹਨੂੰ ਲੱਗੇ ਨਹੀਂ ਸਕਦੀ। ਸੱਚ ਵਿੱਚ ਸਮਾਇਆ ਰਹਿਣਾ, ਝੂਠ ਦੀ ਮੈਲ ਨਹੀਂ ਲੱਗਦੀ ਹੁੰਦੀ। ਸੱਚੋ ਸੱਚ ਕਮਾਵੈ ਸਦ ਹੀ, ਕਮਾਈ ਸਦਾ ਹੀ ਸੱਚ ਦੀ ਕਰਦਾ, ਉਹ ਸੱਚ ਨੂੰ ਇਹ ਸਮਝਦਾ, ਸੱਚ ਨਾਲੇ ਜੁੜਦਾ, ਸੱਚੇ ਗੁੰਦਦਾ, ਸੱਚੀ ਉਹ ਖੱਟੀ ਕਰਦਾ। ਸਾਦੇ ਹੀ ਸੱਚੀ ਭਗਤੀ ਦਿਲਾਇੰਦਾ, ਭਗਤੀ ਵੀ ਸੱਚੀ ਉਹ ਦਿਲਾਉਂਦਾ। ਗੁਰਕੀ ਮਤ ਲੈਣੀ ਸੱਚੀ ਭਗਤੀ ਹੈ, ਗੁਰਕੀ ਮਤੂ ਲੈ ਹੋਏ ਆਣੇ, ਭਗਤੀ ਬਿਨਾਂ ਕੋਲ ਡੁੱਬੇ ਸਿਆਣੇ। ਜੇ ਗੁਰਕੀ ਮਤ ਨਹੀਂ ਰਹੀ, ਜੇ ਭਗਤੀ ਨਹੀਂ ਕੀਤੀ, ਗੁਰਕੀ ਮਤ ਲੈਣ ਦੀ ਭਗਤੀ ਨਹੀਂ ਕੀਤੀ, ਡੁੱਬ ਗਏ ਬਹੁਤ ਸਿਆਣੇ, ਤੂੰ ਵੀ ਡੁੱਬ ਜਾਏਗਾ। ਗੁਰਕੀ ਮਤ ਲੈਣੀ, ਆਪਣੀ ਮਤ ਦਾ ਤਿਆਗ ਕਰਨਾ, ਇਹ ਭਗਤੀ ਹੈ ਸਿੱਖਾਂ ਚ। ਹਾਂਜੀ,
ਗੁਰਮੁਖੀ ਸੱਚ ਬੈਣੀ, ਗੁਰਮੁਖੀ ਸੱਚ ਨੈਣੀ, ਗੁਰਮੁਖੀ ਸੱਚ ਕਮਾਵੇ ਕਰਨੀ, ਤਦ ਹੀ ਸੱਚ ਕਹੈ ਦਿਨ ਰਾਤੀ, ਅਵਰਾ ਸੱਚ ਕਹਾਇੰਦਾ।
ਗੁਰਮੁਖੀ ਸੱਚ ਬੈਣੀ, ਗੁਰਮੁਖੀ ਸੱਚ ਨੈਣੀ, ਉਹ ਗੁਰਮੁਖੀ ਦੇ ਬਚਨਾਂ ਵਿੱਚ ਵੀ ਸੱਚ ਹੁੰਦਾ, ਬੋਲਾਂ ਵਿੱਚ ਵੀ ਸੱਚ ਹੁੰਦਾ, ਤੇ ਗੁਰਮੁਖ ਦੀ ਜਿਹੜੀ ਅਕਲ ਹੈ, ਬੁੱਧੀ ਹੈ, ਉਹਦੇ ਵਿੱਚ ਵੀ ਸੱਚ ਹੁੰਦਾ, ਦ੍ਰਿਸ਼ਟਮਾਨ ਵੀ ਸੱਚ ਹੁੰਦਾ ਉਹਨੂੰ। ਜੋ ਦੀਦਾ ਉਹਨੂੰ ਸਮਝ ਆਉਂਦੀ ਉਹ ਵੀ ਸੱਚ ਹੈ, ਜੋ ਬੋਲਦਾ ਉਹ ਵੀ ਸੱਚ ਹੈ। ਜਿੰਨਾ ਚਿਰ ਦਿਸਦਾ ਹੀ ਨਹੀਂ, ਉਹਨਾਂ ਚਿਰ ਦੱਸ ਨਹੀਂ ਸਕਦਾ, ਗਾ ਨਹੀਂ ਸਕਦਾ। ਜਦ ਦੇਖਾਂ ਤਾਂ ਗਾਵਾਂ, ਸੱਚੀ ਦੀਦੀ ਉਹ ਨਹੀਂ ਦੱਸੂਗੀ ਉਹਦੇ ਬਾਰੇ। ਸੱਚ ਦਾ ਦਰਸ਼ਨ ਹੁੰਦਾ ਉਹਨੂੰ ਨੈਣਾ ਨਾਲ, ਸਤਿਗੁਰ ਪੇਖਣ ਜੈਣੀ ਨੇਤਰੀ, ਫੇਰ ਗਾਹਾਂ ਸਤਿਗੁਰ ਪੇਖੇ ਸਹੀ, ਸੱਚ ਬਹਿਣਾ ਚਾਹੁੰਦਾ, ਬਚਣਾ ਚਾਹੂਗਾ ਸੱਚ। ਜਿਹੜਾ ਜੇ ਦੇਖਿਆ ਹੀ ਨਹੀਂ ਸੱਚ, ਦੱਸੂ ਕੀ ਸੱਚ ਬਾਰੇ? ਗੁਰਮੁਖੀ ਸੱਚ ਕਮਾਵਾ ਕਰਨੀ, ਗੁਰਮੁਖੀ ਹੈ ਸੱਚ ਦੀ, ਫੇਰ ਕਮਾਈ ਸਕਦੀ ਕਰਨੀ ਕਰਦੀ ਹੈ। ਸੱਚ ਦੀ ਕਮਾਈ ਪੈਦਾ ਨਹੀਂ ਹੋ ਸਕਦੀ ਜਿੰਨਾ ਚਿਰ ਸੱਚ ਦਾ ਗਿਆਨ ਦੀ ਕਮਾਈ ਸੱਚੀ ਨਹੀਂ ਹੋ ਸਕਦੀ। ਸੱਚ ਦੇ ਗਿਆਨ ਤੋਂ ਬਾਅਦ, ਸੱਚ ਦੇ ਦਰਸ਼ਨ ਤੋਂ ਬਾਅਦ ਇਹ ਸੱਚੀ ਕਮਾਈ ਕੀਤੀ ਜਾ ਸਕਦੀ ਹੈ, ਵਰਨਾ ਨਹੀਂ ਕੀਤੀ ਜਾ ਸਕਦੀ। ਸਾਦੀ ਸੱਚ, ਸਾਦੀ ਸੱਚ ਕਹਿ ਦਿਨ ਰਾਤੀ, ਉਹ ਸਦਾ ਹੀ ਦਿਨ ਰਾਤ ਸੱਚ ਬੋਲਦਾ, ਸੱਚ ਸੱਚੀ ਗੱਲ ਕਹਿੰਦਾ। ਅਵਰਾ ਸੱਚ ਕਹਾਇੰਦਾ, ਸੱਚ ਬੋਲਣ ਦਾ ਹੀ ਉਪਦੇਸ਼ ਹੈ। ਦੂਜਿਆਂ ਤੋਂ ਸੱਚ ਬੁਲਵਾਉਂਦਾ, ਆਪ ਸੱਚ ਬੋਲਦਾ। ਅਵਰਾ ਬਿਨਾਂ ਬਿੱਦੀ ਤੋਂ ਬੋਲ ਕੇ ਵੀ ਬਹੁਤ ਚੱਲੀ ਹੈ, ਅਵਰਾ ਸ਼ਬਦ ਹੈ।
ਦੂਸਰਿਆਂ ਨੂੰ ਵੀ ਸੱਚ ਬੋਲਣ ਦਾ ਉਪਦੇਸ਼ ਦਿੰਦਾ ਹੈ ਜੀ।
ਹਾਂਜੀ,
ਗੁਰਮੁਖੀ ਸੱਚੀ ਉੱਤਮ ਬਾਣੀ, ਗੁਰਮੁਖੀ ਸੱਚੋ ਸੱਚ ਵਖਾਣੀ, ਗੁਰਮੁਖੀ ਸਦ ਸੇਵੈ ਸੱਚੋ ਸੱਚਾ, ਗੁਰਮੁਖੀ ਸ਼ਬਦ ਸੁਣਾਏ ਦਾ।
ਗੁਰਮੁਖੀ ਸੱਚੀ ਉੱਤਮ ਬਾਣੀ ਪਰਮਾ ਦੀ ਜਿਹੜੀ ਬਾਣੀ ਹੁੰਦੀ ਹੈ ਸੱਚੀ ਹੁੰਦੀ ਹੈ ਔਰ ਉੱਤਮ ਹੁੰਦੀ ਹੈ ਸਭ ਤੋਂ ਇਹ ਤਾਂ ਉੱਤਮ ਕੋਈ ਬਾਣੀ ਨਹੀਂ ਹੈ ਦੁਨੀਆਂ ਦੇ ਵਿੱਚ ਇਹ ਤਾਂ ਉੱਚੀ ਅਵਸਥਾ ਦੀ ਸੱਚੀ ਸੁੱਚੀ ਕੋਈ ਬਾਣੀ ਨਹੀਂ ਹੈ ਦੁਨੀਆਂ ਵਿੱਚ ਗੁਰਮੀ ਤਾਂ ਸੱਚਾ ਸੱਚ ਵਿਖਾਣੀ ਗੁਰਮ ਕਰਦੇ ਵੀ ਜਿਹੇ ਜੀ ਸੁਣੀ ਹੈ ਉਹੋ ਜਿਹੀ ਉਹ ਕਹੀ ਹੈ ਉਹਨੇ ਜਿਹੇ ਜੀ ਸੁਣੀ ਹੈ ਦੇਖੀ ਹੈ ਉਹੋ ਜਿਹੀ ਉਹ ਕਹੀ ਹੈ ਰੌਲਾ ਉਹਨੇ ਵੀ ਨਹੀਂ ਪਾਇਆ ਗੁਰਮੁਖੀ ਸਤ ਸੇਵਾ ਸੱਚੋ ਸੱਚਾ ਗੁਰਮੁਖਾਂ ਨੇ ਸਦਾ ਹੀ ਸੱਚੋ ਸੱਚੇ ਦੀ ਸੇਵਾ ਕੀਤੀ ਹੈ ਸੱਚ ਤੋਂ ਹੀ ਜਿਹੜਾ ਸੱਚਾ ਉਤਪਤੀ ਹੈ ਜਿਹਦੀ ਉਹਦੀ ਸੇਵਾ ਕੀਤੀ ਹੈ ਗੁਰਮੁਖੀ ਸ਼ਬਦ ਸੁਣਾਏ ਦਾ ਇਸ ਕਰਕੇ ਗੁਰਮੁਖੀ ਹੈ ਜਿਹੜੀ ਪੁੱਤ ਗੁਰਮੁਖੀ ਸੁਰਤ ਹੈ ਉਸੇ ਨੂੰ ਸ਼ਬਦ ਸੁਣਿਆ ਸੁਣਦਾ ਤੁਰਕੀ ਬਾਣੀ ਦਾ ਉਸ ਨੂੰ ਨਾਮ ਸੁਣਦਾ ਉਸੇ ਨੂੰ ਜਿਹੜਾ ਨਾਦ ਸੁਣਦਾ ਗੁਰਮੁਖ ਤੋਂ ਬਿਨਾਂ ਕਿਸੇ ਨੂੰ ਨਾਦ ਸੁਣਾਈ ਨਹੀਂ ਦਿੰਦਾ
ਪਰ ਬਿਨਾਂ ਕੰਨਾਂ ਤੋਂ ਸੁਣਾਈ ਦਿੰਦਾ ਹੈ ਜੀ ਕੰਨਾਂ ਵਾਲੀ ਕੋਈ ਧਵਾਨੀ ਨਹੀਂ ਹੈ
ਕੰਨਾਂ ਦੀ ਤਾਂ ਮਾਇਆ ਚ ਲੋੜ ਹੈ
ਅੱਖਾਂ ਵਾਜੋਂ ਵੇਖਣਾ ਬਿਨ ਕੰਨੀ ਸੁਣਨਾ ਹੈ ਜੀ
ਹਾਂਜੀ
ਗੁਰਮੁਖੀ ਹੋਵੇ ਸੋ ਸੋਝੀ ਪਾਏ ਹਉਮੈ ਮਾਇਆ ਭਰਮ ਗਵਾਏ ਗੁਰ ਕੀ ਪੌੜੀ ਉੱਤਮ ਉੱਚੀ ਦਰ ਸੱਚੇ ਹਰ ਗੁਣ ਗਾਏ ਦਾ
ਦੇਖੋ ਗੁਰਮੁਖ ਹੋਵੇ ਗੁਰਮੁਖੀ ਹੋਵੇ ਖੁਦ ਤਾਂ ਉਹਨੂੰ ਸੋਝੀ ਮਿਲਦੀ ਹੈ ਉਹ ਗੁਰਬਾਣੀ ਨੂੰ ਮੰਨਣ ਵਾਲੀ ਹੋਵੇ ਤਾਂ ਹੀ ਸੋਝੀ ਪਾਵੇ ਵਿਚਾਰਨ ਵਾਲੀ ਹੋਵੇ ਤਾਂ ਹੀ ਸੋਝੀ ਪਾਵੇ ਹਉਮੈ ਮਾਇਆ ਭਰਮ ਗਵਾਏ ਤਾਂ ਉਹਦੀ ਹਉਮੈ ਜਾਊਗੀ ਅੰਦਰੋਂ ਤਾਂ ਮਾਇਆ ਜਾਊ ਤਾਂ ਭਰਮ ਜਾਊ ਗੁਰਕੀ ਪੌੜੀ ਉੱਤਮ ਉੱਚੀ ਗੁਰਕੀ ਤੇਰੀ ਗਿਆਨ ਦੀ ਪੌੜੀ ਹੈ ਨਾ ਇਹ ਗਿਆਨ ਦੀ ਪੌੜੀ ਉੱਤਮ ਹੈ ਔਰ ਸਭ ਤੋਂ ਉੱਚੀ ਵੀ ਹੈ ਉੱਚੀ ਅਵਸਥਾ ਦੀ ਗੱਲ ਹੈ ਸਭ ਤੋਂ ਉੱਤਮ ਅਵਸਥਾ ਦੀ ਗੱਲ ਹੈ ਤਾਂ ਸੱਚੇ ਹਰ ਗੁਣ ਗਾਇਨ ਦਾ ਸੱਚੇ ਦਰ ਦੇ ਵਿੱਚ ਖੜ ਕੇ ਪਰਮੇਸ਼ਰ ਦੇ ਦੁਆਰੇ ਖੜ ਕੇ ਹਰ ਗੁਣ ਗਾਏ ਜਾਂਦੇ ਨੇ ਚਰਨਾਂ ਨਾਲ ਲਿਬ ਜੋੜ ਕੇ ਧਿਆਨ ਜੋੜ ਕੇ ਹੀ ਇਹ ਗੁਰਬਾਣੀ ਉਚਾਰੀ ਜਾ ਸਕਦੀ ਹੈ ਪੈਸੇ ਨਹੀਂ ਉਚਾਰੀ ਜਾ ਸਕਦੀ ਹਾਂਜੀ
ਭਰਮ ਦੀ ਗੱਲ ਆ ਗਈ ਹੈ ਜੀ ਹਉਮੈ ਮਾਇਆ ਭਰਮ ਗਵਾਏ ਇਹ ਭਰਮ ਗਵਾਉਣ ਨਾਲ ਫਿਰ ਸੱਚਖੰਡ ਜਾਏਗਾ ਹੈ ਜੀ
ਹਾਂਜੀ
ਗੁਰਮੁਖੀ ਸੱਚ ਸੰਜਮ ਕਰਨੀ ਸਾਰ ਗੁਰਮੁਖੀ ਪਾਏ ਮੋਖ ਦੁਆਰ ਪਾਏ ਭਗਤੀ ਸਦਾ ਰੰਗੀ ਰਾਤਾ ਆਪ ਗਵਾਏ ਸਮਾਏ ਦਾ
ਗੁਰਮੁਖ ਦੇ ਸੱਚ ਸੰਜਮ ਦੀ ਕਰਨੀ ਉਹਦੇ ਕੋਲ ਅਸਲ ਹੁੰਦੀ ਹੈ ਸੰਜਮ ਵੀ ਉਹਦੇ ਕੋਲ ਸਾਰ ਰੂਪ ਹੈ ਸੱਚ ਵੀ ਉਹਦੇ ਕੋਲ ਸਹੀ ਹੈ ਅਸਲੀ ਸੱਚ ਔਰ ਸੰਜਮ ਗੁਰਮੁਖ ਕੋਲ ਹੁੰਦਾ ਉਹਦੀ ਕਰਨੀ ਵੀ ਸਾਰ ਤਾਂ ਹੀ ਹੁੰਦੀ ਹੈ ਸੰਜਮ ਕਰਕੇ ਗੁਰਮੁਖ ਦੀ ਕਰਨੀ ਸਾਰ ਹੁੰਦੀ ਹੈ ਜੋ ਕਰਨ ਆਇਆ ਉਹੀ ਕਰਨਾ ਬਾਕੀ ਉਹ ਕੁਛ ਨਹੀਂ ਕਰਦਾ ਗੁਰਮੁਖੀ ਪਾਏ ਮੁਖ ਦੁਆਰ ਇਸ ਕਰਕੇ ਗੁਰਮੁਖ ਮੁਕਤ ਦੁਆਰਾ ਪ੍ਰਾਪਤ ਕਰ ਲੈਂਦਾ ਮੁਕਤੀ ਨੂੰ ਪ੍ਰਾਪਤ ਹੋ ਜਾਂਦਾ ਹੈ ਪਾਏ ਭਗਤੀ ਸਦਾ ਰੰਗ ਰਾਤਾ ਭਗਤੀ ਦੀ ਭੁੱਖ ਉਹਦੇ ਅੰਦਰ ਹੁੰਦੀ ਹੈ ਪਾਏ ਦਾ ਮਤਲਬ ਭੁੱਖ ਹੈ ਉਹਨੂੰ ਚੰਗੀ ਲੱਗਦੀ ਹੈ ਭਗਤੀ ਕਰਨ ਭਗਤੀ ਦੀ ਭੁੱਖ ਉਹਦੇ ਹਮੇਸ਼ਾ ਬਣੀ ਰਹਿੰਦੀ ਹੈ ਹਿਰਦੇ ਚ ਮਨ ਵਿੱਚ ਪਾਏ ਭਗਤੀ ਸਦਾ ਰੰਗ ਰਾਤਾ ਇਸ ਕਰਕੇ ਸਦਾ ਰੰਗ ਦੇ ਵਿੱਚ ਭਗਤੀ ਦੇ ਰੰਗ ਰੰਗਿਆ ਵੀ ਰਹਿੰਦਾ ਆਪ ਗਵਾਏ ਸਮਾਏ ਦਾ ਆਪਣੀ ਮਰਜ਼ੀ ਨੂੰ ਛੱਡ ਕੇ ਆਪਣੇ ਭਾਣੇ ਨੂੰ ਛੱਡ ਕੇ ਗੁਰ ਕੇ ਭਾਣੇ ਵਿੱਚ ਹੁਕਮ ਚ ਸਮਾ ਜਾਂਦਾ ਉਹ ਗੁਰਮੁਖੀ ਅਵਸਥਾ ਨੂੰ ਇਹ ਗੁਰੂ ਕਹਤਾ ਸਤਿਗੁਰ ਦੀ ਅਵਸਥਾ ਗੁਰਮੁਖੀ ਅਵਸਥਾ ਹੁੰਦੀ ਹੈ
ਠੀਕ ਹੈ
ਭਗਤ ਦੀ ਅਵਸਥਾ ਗੁਰਮੁਖੀ ਅਵਸਥਾ ਹੁੰਦੀ ਹੈ
ਪੂਰਨ ਬ੍ਰਹਮ ਹੈ ਜੀ
ਹਾਂ ਪੂਰਨ ਬ੍ਰਹਮ ਦੀ ਅਵਸਥਾ ਹੈ
ਠੀਕ ਹੈ ਜੀ ਗੁਰਮੁਖੀ ਹੋਵੇ ਮਨ ਖੋਜੀ ਸੁਣਾਏ ਸੱਚੇ ਨਾਮ ਸਦਾ ਲਿਵ ਲਾਏ ਜੋ ਤਿਸ ਭਾਵੇ ਸੋਈ ਕਰਸੀ ਜੋ ਸੱਚੇ ਮਨ ਭਾਏ ਦਾ
ਪਹਿਲਾਂ ਆਪਣਾ ਮਨ ਖੋਜੇ ਦੱਸੇ ਸੁਣਾਵੇ ਜੇ ਦੱਸੂ ਨੀ ਮਨ ਖੋਜੇ ਦੇ ਵਿੱਚ ਲੱਭਿਆ ਕੀ ਅੰਦਰੋਂ ਫਿਰ ਖੋਜਿਆ ਵੀ ਹੈ ਜੀ ਮਨ ਖੋਜ ਕੇ ਦੱਸਣ ਦੀ ਪਾਬੰਦੀ ਹੈ ਲਾਜ਼ਮੀ ਹੈ ਦੱਸਣਾ ਦੱਸਣਾ ਲਾਜ਼ਮੀ ਹੈ ਜੇ ਨਹੀਂ ਦੱਸਦਾ ਤਾਂ ਖੋਜਿਆ ਨਹੀਂ ਹੈ ਗੁਰਮੁਖ ਹੋਵੇ ਮਨ ਖੋਜ ਸੁਣਾਏ ਖੋਜ ਕੇ ਦੱਸੇ ਲੋਕਾਂ ਨੂੰ ਐਂ ਖੋਜੀਦਾ ਮੈਂ ਐਂ ਖੋਜਿਆ ਸੱਚੇ ਨਾਮ ਸਦਾ ਲਿਵ ਲਾਏ ਤਾਂ ਕਿਤੇ ਜਾ ਕੇ ਨਾਮ ਮਿਲਦਾ ਤਾਂ ਨਾਮ ਨਾਲ ਲਿਵ ਜੁੜਦੀ ਹੈ ਜੋ ਤਿਸ ਪਾਵੇ ਸੋਈ ਖਰਸੀ ਫਿਰ ਗੁਰਮੁਖ ਕਰਦਾ ਕੀ ਹੈ ਪਰਮੇਸ਼ਰ ਨੂੰ ਪਾਉਂਦਾ ਉਹ ਕਰਦਾ ਉਹ ਤਾਂ ਜੋ ਸੱਚੇ ਮਨ ਭਾਣੇ ਦਾ ਜਿਹੜਾ ਸੱਚੇ ਦੇ ਮਨ ਨੂੰ ਪਾਉਂਦਾ ਉਹ ਮਨ ਉਹਦਾ ਆਪਣਾ ਮਨ ਹੈ ਨਾ ਪਰ ਜਿਹੜਾ ਝੂਠਾ ਸੀ ਉਹ ਨਹੀਂ ਕੁਝ ਵੀ ਕਰਦਾ ਉਹ ਸੱਚੇ ਮਨ ਦੇ ਪਿੱਛੇ ਸੱਚੀ ਬਾਣੀ ਪਿੱਛੇ ਤੁਰਕੀ ਬਾਣੀ ਪਿੱਛੇ ਉਹਦੇ ਹੁਕਮ ਜੇ ਚੱਲਦਾ ਤੁਰਕੀ ਬਾਣੀ ਜੋ ਚਾਹੁੰਦੀ ਕਰਦੀ ਆ ਉਹ ਕਰਦਾ ਤੋ ਸੱਚੇ ਦੇ ਮਨ ਨੂੰ ਪਾਉਂਦਾ ਉਹ ਕਰਦਾ ਹਾਂਜੀ
ਜਾਤ ਇਸ ਭਾਵੈ ਸਤਿਗੁਰੂ ਮਿਲਾਏ ਜਾਤ ਇਸ ਭਾਵੈ ਤਾਂ ਮਨ ਵਸਾਏ ਆਪਣੇ ਭਾਣੇ ਸਦਾ ਰੰਗੀ ਰਾਤਾਂ ਭਾਣੇ ਮਨ ਵਸਾਈਂਦਾ
ਸਾਡੇ ਨਾਮ ਮੰਗਦਾ ਇਹਦੀ ਇੱਛਾ ਨਾਮ ਦੀ ਹੁੰਦੀ ਹੈ ਫਿਰ ਇਹਨੂੰ ਨਾਮ ਵੀ ਬਣ ਜਾਂਦਾ ਫਿਰ ਸਤਿਗੁਰੂ ਸ਼ਬਦ ਗੁਰੂ ਨੂੰ ਨਾਲ ਆਪਣੇ ਮਿਲਾ ਲੈਂਦਾ ਇਹਦੀ ਸੁਰਤ ਨਾਲ ਮਿਲਾ ਲੈਂਦਾ ਪਰ ਜਿੰਨਾ ਚਿਰ ਇਹਦੀ ਆਰਾਧਨਾ ਨਹੀਂ ਕਰਦਾ ਨਾਮ ਦੀ ਉਹਨਾਂ ਚਿਰ ਨਹੀਂ ਮਿਲਾਉਂਦਾ ਉਹ ਜਿੰਨਾ ਚਿਰ ਇਹਦੇ ਅੰਦਰ ਭੁੱਖ ਨਹੀਂ ਉਹਨਾਂ ਜਲਦੀ ਇਹਨੂੰ ਕੋਈ ਮਿਲਾਉਂਦਾ ਜਦ ਇਹਦੇ ਅੰਦਰ ਭੁੱਖ ਪੈਦਾ ਹੁੰਦੀ ਹੈ ਨਾ ਜੀਵ ਦੇ ਪੂਰਨ ਬ੍ਰਹਮ ਦੇ ਅੰਦਰ ਜਾਂ ਭੁੱਖ ਪੈਦਾ ਹੁੰਦੀ ਹੈ ਤਾਂ ਇਹਨੂੰ ਨਾਮ ਮਿਲਦਾ ਜਦ ਇਸ ਭਾਵ ਹੈ ਜਦ ਇਹਨੂੰ ਪਾਉਂਦੀ ਹੈ ਪੂਰਨ ਬ੍ਰਹਮ ਨੂੰ ਪਾਉਂਦਾ ਜਦ ਤਾਂ ਨਾਮ ਮਿਲਦਾ ਇਹਦੀ ਇੱਛਾ ਨੂੰ ਮਿਲਦਾ
ਤਿਸ ਕੌਣ ਹੈ ਜੀ ਉਰੇ
ਜਿਹਨੂੰ ਨਾਮ ਚਾਹੀਦਾ ਜਿਹਨੇ ਮਿਲਣਾ ਇਹ ਬ੍ਰਹਮ ਨੇ ਅੱਗੇ ਜਾਣਾ ਹੀ ਨਹੀਂ ਮੁਕਤੀ ਤਾਂ ਉਹਨੂੰ ਮਿਲੀ ਹੋਈ ਹੈ ਮਰਿਆ ਤਾਂ ਹੋਇਆ ਹੀ ਹੈ ਜੇ ਜਿਉਂਦਾ ਹੋਣਾ ਚਾਹੁੰਦਾ ਹੀ ਨਹੀਂ ਉਹ ਫਿਰ ਉਹ ਕਹੂਗਾ ਨਾਨਕ ਨਾ ਮਿਲੇ ਤਾਂ ਜੀਵਾਂ ਮਿਲ ਜਿਵੇਂ ਹੁਣ ਮੈਂ ਜਿਉਂਦਾ ਹੋ ਜਾਵਾਂ ਇੱਛਾ ਪੈਦਾ ਹੋਊ ਤਾਂ ਹੀ ਨਾ ਮਿਲੂਗਾ ਫਿਰ ਸੱਚੇ ਨਾਮ ਨਾਲ ਸਦਾ ਉਹਦੀ ਲਿਵ ਜੁੜ ਜਾਂਦੀ ਹੈ ਉਹ ਨਾਮ ਮਿਲਣਾ ਚਾਹੀਦਾ ਜੋ ਇਹ ਪਾਉਂਦਾ ਇਹਨੂੰ ਚੰਗਾ ਲੱਗਦਾ ਨਾ ਪਰਮੇਸ਼ਰ ਉਹ ਕਰਦਾ ਜੇ ਮਾਇਆ ਜਲਾਉਣਾ ਚਾਹੁੰਦਾ ਉਹ ਮਾਇਆ ਚ ਰੱਖਦਾ ਇਹਨੂੰ ਜੇ ਮਾਇਆ ਚਾਗਣੀ ਚਾਹੁੰਦਾ ਇਹ ਤਿਆਗ ਦਿੰਦਾ ਉਹ ਤਾਂ ਕੁਝ ਕਹਿਣਾ ਹੀ ਨਹੀਂ ਉਹ ਤਾਂ ਨਹੀਂ ਕਹਿੰਦਾ ਤੂੰ ਮਾਇਆ ਨਾਲ ਜ਼ਰੂਰ ਜੁੜਿਆ ਰਹਿ ਜ਼ਰੂਰ ਜਨਮ ਲੈ ਇਹ ਤਾਂ ਆਪਣੀ ਇੱਛਾ ਹੈ ਇਹਦੀ ਜੇ ਆਪਣੇ ਹੱਥੀ ਆਪਣਾ ਆਪ ਕਾ ਸਵਾਲਦਾ ਹੈ ਫਿਰ ਉਹ ਕਹਿੰਦਾ ਸ਼ਾਬਾਸ਼ ਜਦੋਂ ਕਹਾਂ ਨਾਮ ਨਾਲ ਜੁੜਦਾ ਫਿਰ ਵੀ ਉਹ ਕਹਿੰਦਾ ਸ਼ਾਬਾਸ਼ ਉਹ ਤਾਂ ਕਹਿੰਦਾ ਨਹੀਂ ਜੇ ਚਾਹੁੰਦਾ ਉਹ ਜੋੜ ਲੈਂਦਾ ਜਿਹੜਾ ਸੱਚਾ ਹੋ ਜਾਂਦਾ ਨਾ ਸੱਚਾ ਸਚਿਆਰਾ ਪੂਰਨ ਬ੍ਰਹਮ ਜਿਹੜਾ ਉਹਦੇ ਮਨ ਨੂੰ ਪਾਉਂਦਾ ਉਹ ਕਰਦਾ ਪਰਮੇਸ਼ਰ ਫਿਰ ਕਹੋ ਜੋ ਪੂਰਨ ਬ੍ਰਹਮ ਦੀ ਇੱਛਾ ਹੁੰਦੀ ਆ ਉਹੀ ਪਰਮੇਸ਼ਰ ਦੀ ਇੱਛਾ ਹੋ ਜਾਂਦੀ ਹੈ ਉਹੀ ਪੂਰੀ ਕਰ ਦਿੰਦਾ ਇੱਥੇ ਆ ਕੇ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਇਹ ਪੂਰਨ ਬ੍ਰਹਮ ਦੀ ਅਵਸਥਾ ਚ ਹੈ ਹਾਂਜੀ
ਇਹ ਦੋਹੇ ਜਗ੍ਹਾ ਮਨ ਤੇ ਫਿਰ ਟਿੱਪੀ ਗਲਤ ਲੱਗੀ ਮਨ ਹੈ ਨਾ ਜਾਤ ਇਸ ਭਾਵ ਹੈ ਤਾਂ ਮਨ ਵਸਾਏ ਮਨ ਵਿੱਚ ਵਸਾਵੇ ਮਨੀ ਵਸਾਏ
ਮਨ ਦੇ ਵਿੱਚ ਵਸਦਾ ਹੈ
ਇੱਥੇ ਟਿੱਪੀ ਨਾਲ ਫਿਰ ਅਰਥ ਬਦਲ ਜਾਂਦੇ ਮਨ ਮਤਲਬ ਮੰਨਣਾ ਹੋ ਜਾਂਦਾ ਹੈ
ਭਾਣਾ ਜਿਹੜਾ ਲਫ਼ਜ਼ ਆਇਆ ਉਹ ਮੰਨਣਾ ਤਾਂ ਆਲਰੇਡੀ ਹੋਈ ਉਹਦੇ ਵਿੱਚ ਮਨ ਵਸਾਏ ਹੈ ਫਿਰ
ਠੀਕ ਹੈ ਇਹ ਟਿੱਪੀਆਂ ਦੋਹੇ ਜਗ੍ਹਾ ਬੇਲੋੜੀਆਂ ਲੱਗੀਆਂ ਹੋਈਆਂ ਜੀ ਮਨ ਹਠੀ ਕਰਮ ਕਰੇ ਸੋ ਛੀਜੈ ਬਹੁਤੇ ਪੇਖ ਕਰੇ ਨਹੀਂ ਭੀਜੈ ਵਿਖਿਆ ਰਾਤੇ ਦੁੱਖ ਕਮਾਵੈ ਦੁੱਖ ਹੈ ਦੁੱਖੀ ਸਮਾਈਂਦਾ
ਜਿਹੜਾ ਮਨ ਹਠ ਕਰਮ ਕਰਦਾ ਹਠੇ ਉਹ ਕਰਦਾ ਧਰਮ ਕਰਮ ਦੀ ਜਗ੍ਹਾ ਕਰਮ ਧਰਮ ਪਖੰਡ ਕਰਦਾ ਸਮਾਧੀ ਲਾਉਂਦਾ ਮਾਲ ਫੇਰਦਾ ਜਾਂ ਧੂਣੇ ਟਾਪਦਾ ਕੁਛ ਵੀ ਕਰਦਾ ਇਹ ਮਨ ਹਠ ਕਰਮ ਨੇ ਕਰੇ ਸੋ ਛੀਜੈ ਉਹਦੀ ਬੁੱਧੀਹੀਨ ਹੋ ਜਾਂਦਾ ਉਹਦੇ ਅੰਦਰ ਰੋਸ਼ਨੀ ਘੱਟ ਜਾਂਦੀ ਹੈ ਬਹੁਤੇ ਭੇਖ ਕਰੇ ਨਹੀਂ ਭੀਜਾ ਜੇ ਬਹੁਤੇ ਭੇਖ ਵੀ ਬਣਾਈ ਜਾਵੇ ਨਾ ਫਿਰ ਵੀ ਇਹਦੇ ਤੇ ਪਰਮੇਸ਼ਰ ਦੀ ਨਿਗਾਹ ਸਿੱਧੀ ਨਹੀਂ ਹੁੰਦੀ ਭੇਜਦਾ ਨਹੀਂ ਉਹਦੇ ਤੇ ਸਿੱਖਿਆ ਰਾਤੇ ਦੁੱਖ ਕਮਾਵਾ ਜਿਹੜੇ ਮਾਇਆ ਚ ਰਤੇ ਹੋਏ ਨੇ ਮਾਇਆ ਮਗਰ ਭੱਜਦੇ ਨੇ ਉਹ ਦੁੱਖ ਦੀ ਕਮਾਈ ਕਰ ਰਹੇ ਨੇ ਦੁੱਖ ਕਮਾਵਣ ਦੁੱਖ ਦੁੱਖ ਸਮਾਏ ਦਾ ਉਹ ਦੁੱਖ ਦੇ ਵਿੱਚ ਸਮਾਏ ਰਹਿੰਦੇ ਨੇ ਦੁਖੀ ਹੋਏ ਰਹਿੰਦੇ ਨੇ ਜਿਹੜਾ ਸੰਸਾਰ ਸਾਗਰ ਹੈ ਜੇ ਡੁੱਬੇ ਰਹਿੰਦੇ ਨੇ
ਠਾਕੁਰ ਪੂਜੇ ਮੋਲ ਨੇ
ਮਨ ਹਠ ਕਰਮ ਕਰਦੇ ਨੇ ਮੂਰਤੀ ਪੂਜਾ ਵਾਲੇ ਹਾਂਜੀ
ਗੁਰਮੁਖੀ ਹੋਵੇ ਸੋ ਸੁਖ ਕਮਾਏ ਮਰਨ ਜੀਵਨ ਕੀ ਸੋਝੀ ਪਾਏ ਮਰਨ ਜੀਵਨ ਜੋ ਸਮਕਰ ਜਾਣੈ ਸੋ ਮੇਰੇ ਪ੍ਰਭ ਭਾਏਂਦਾ
ਗੁਰਮੁਖੀ ਹੋਵੇ ਤਾਂ ਸੁਖ ਦੀ ਕਮਾਈ ਕਰਦਾ ਸੁਖ ਦੀ ਕਮਾਈ ਹੁੰਦੀ ਕੀ ਹੈ ਸੁੱਖ ਕਮਾਏ ਮਾੜ ਜੀਵਨ ਕੀ ਸੋਝੀ ਪਾਏ ਪਹਿਲਾਂ ਤਾਂ ਮਾੜ ਜੀਵਨ ਦੀ ਸੋਝੀ ਉਹਨੂੰ ਪਤਾ ਲੱਗਦਾ ਸਮਝ ਲੱਗਦੀ ਹੈ ਉਹ ਜਮਣਾ ਮਾਲਾਂ ਦਾ ਭਰਮੇ ਹੈ ਮਾੜ ਜੀਵਨ ਕੀ ਸੋਝੀ ਪਾਏ ਆ ਜਪਣ ਮਨ ਦਾ ਭਰਮ ਜਿਹੜਾ ਹੈ ਚੁੱਕਿਆ ਜਾਂਦਾ ਉਹਦਾ ਇਹ ਭਰਮ ਮਨ ਜੀਵਨ ਜੋ ਸੁਭ ਕਰ ਜਾਣੇ ਜਿਹੜਾ ਜਪਣ ਵੱਲ ਨੂੰ ਸਮ ਕਰਕੇ ਜਾਣੇ ਤੋ ਮੇਰੇ ਪ੍ਰਭ ਆਏਗਾ ਉਹ ਮੇਰੇ ਪ੍ਰਭ ਨੂੰ ਚੰਗਾ ਲੱਗਦਾ ਪਰਮੇਸ਼ਰ ਨੂੰ ਉਹੀ ਚੰਗਾ ਲੱਗਦਾ ਜਿਹੜਾ ਜਪਣ ਵੱਲ ਨੂੰ ਬਰਾਬਰ ਸਮਝੇ ਤੇ ਜਪਣ ਵੱਲ ਨੂੰ ਹੁਕਮ ਨਾਲ ਹੈ ਜੇ ਮਨ ਨੂੰ ਬੁਰਾ ਸਮਝੇ ਅਸਲ 'ਚ ਪਰਮੇਸ਼ਰ ਨੂੰ ਵੀ ਬੁਰਾ ਸਮਝਦਾ ਉਹ ਮਾਰਦਾ ਜੋ ਹੈ ਜੇ ਮਾਰਨਾ ਭੈੜੀ ਚੀਜ਼ ਹੈ ਤਾਂ ਮਾਰਨ ਵਾਲਾ ਵੀ ਭੈੜਾ ਹੀ ਹੈ ਭੈੜਾ ਹੀ ਲੱਗੂ ਉਹਨੂੰ ਮੁਕਾ ਨਾ ਵੇ ਉਹ ਰੱਬ ਨੇ ਤਾਂ ਕਹਿਰ ਕਰਤਾ ਮੇਰਾ ਕਹਿਰ ਦੱਸੂ ਵੀ ਕਹਿਰ ਕੀਤਾ ਉਹਨੂੰ
ਤੇ ਇੱਥੇ ਵੀ ਗੱਲ ਮਰਨ ਜੀਵਨ ਦੀ ਗੱਲ ਹੈ ਪਹਿਲਾਂ ਮਰਨਾ ਹੈ ਫਿਰ ਜੀਵਨ ਹੈ ਜੀ
ਹਾਂ
ਮਰਨ ਜੀਵਨ ਜੋ ਸਮਕਰ ਜਾਣਾ
ਮਰ ਕੇ ਜਿਉਂਦਾ ਹੋਣਾ ਬਰਾਬਰ ਹੈ ਨਾ ਮਰਨਾ ਨਾ ਜਿਉਂਦਾ ਹੋਣਾ ਜਾਂ ਜਪਣ ਮਰਨਾ ਨਹੀਂ ਹੈ ਬਰਾਬਰ ਹੀ ਹੈ ਫਿਰ ਹਾਂਜੀ
ਗੁਰਮੁਖੀ ਮਰੈ ਸੋ ਹੈ ਪਰਵਾਣ ਆਵਣ ਜਾਣਾ ਸ਼ਬਦ ਪਛਾਣ ਮਰੈ ਨਾ ਜੰਮੈ ਨਾ ਦੁਖ ਪਾਏ ਮਨ ਹੀ ਮਨੈ ਸਮਾਏ ਦਾ
ਜਿਹੜਾ ਗੁਰਮੁਖ ਮਰਦਾ ਨਾ ਗੁਰਮੁਖ ਵਾਲੀ ਮੌਤ ਹੈ ਉਹ ਪਰਵਾਣ ਹੈ ਦਰਗਾਹ ਚ ਅਸਲੀ ਉਹ ਮਰਨਾ ਆ ਜਿਹੜਾ ਸੰਸਾਰ ਦਾ ਮਰਨਾ ਮਰਨਾ ਹੁੰਦਾ ਹੀ ਨੀ ਗੁਰਮੁਖੀ ਮਰੈ ਸੋ ਹੈ ਪਰਵਾਣ ਆਵਣ ਜਾਣਾ ਸ਼ਬਦ ਪਛਾਣ ਆਣਾ ਜਾਣਾ ਤਾਂ ਸ਼ਬਦ ਹੈ ਸ਼ਬਦ ਪ੍ਰਗਟ ਹੋਇਆ ਸ਼ਬਦ ਗੁਪਤ ਹੋਇਆ ਪਰ ਆਉਣਾ ਜਾਣਾ ਕੀ ਹੈ ਇਹਦਾ ਸ਼ਬਦ ਹੈ ਬੋਲਤਾ ਜਾਂ ਨਾ ਬੋਲਤਾ ਸ਼ਬਦ ਪਛਾਣ ਮਰੇ ਨਾ ਜੰਮਾ ਨਾ ਦੁੱਖ ਪਾਏ ਨਾ ਜੰਮਦਾ ਨਾ ਮਰਦਾ ਨਾ ਦੁੱਖ ਪਾਉਂਦਾ ਗੁਰਮੁਖ ਮਨ ਹੀ ਮਨ ਹੈ ਸਮਾਏ ਦਾ ਮਨ ਆਪਣੇ ਮਨ ਚ ਸਮਾਇਆ ਰਹਿੰਦਾ ਜਿਹੜਾ ਮਨ ਮਨ ਦੇ ਵਿੱਚ ਸਮਾਇਆ ਰਹੇ ਉਹ ਨਾ ਜੰਮਦਾ ਨਾ ਮਰਦਾ ਨਾ ਦੁੱਖ ਪਾਉਂਦਾ ਉਹ ਪਰੇ ਹੋ ਜਾਂਦਾ ਜਾਂ ਮਨ ਤੋਂ ਹੋ ਜਾਂਦੇ ਨੇ ਨਾਲ ਹੁੰਦਾ ਜਾਂ ਸ਼ੁਰੂ ਹੁੰਦਾ ਸਾਰਾ ਕੁਝ ਜੇ ਦਾਲ ਹੋ ਗਈ ਨਾ ਤਾਂ ਜੰਮਣ ਵਾਲਾ ਹੈ ਉਹਦੀ ਹਾਂਜੀ
ਠੀਕ ਹੈ ਪੂਰਨ ਬ੍ਰਹਮ ਦੀ ਅਵਸਥਾ ਹੈ ਜੀ ਮਨ ਹੀ ਮਨੇ ਸਮਾਏ ਦਾ ਮਨ ਚਿੱਤ ਚ ਸਮਾ ਜਾਂਦਾ ਹੈ ਜੀ ਸੇ ਵਡਭਾਗੀ ਜਿਨੀ ਸਤਿਗੁਰ ਪਾਇਆ ਹਉਮੈ ਵਿੱਚੋਂ ਮੋਹ ਚੁਕਾਇਆ ਮਨ ਨਿਰਮਲ ਫਿਰ ਮੈਲ ਨਾ ਲਾਗੈ ਦਰ ਸੱਚੇ ਸੋਭਾ ਪਾਏ ਦਾ
ਸਤਿਗੁਰ ਪਾ ਲਿਆ ਆਪਣਾ ਮੂਲ ਜਿਹੜੇ ਜੁੜ ਗਏ ਉਹ ਵਡਭਾਗੀ ਨੇ ਜਿਹਨੇ ਆਪਣੇ ਅੰਦਰੋਂ ਖੋਜ ਲਿਆ ਮਨ ਵਿੱਚੋਂ ਆਤੇ ਹੈ ਹਉਮੈ ਵਿੱਚੋਂ ਮੋਹ ਚੁਕਾਇਆ ਹਉਮੈ ਅਰ ਮੋਹ ਆਪਣੇ ਅੰਦਰੋਂ ਦੂਰ ਕਰ ਲਿਆ ਮਨ ਨਿਰਮਲ ਫਿਰ ਮੈਲ ਨਾ ਲੱਗਦਾ ਜਦੋਂ ਮਨ ਨਿਰਮਲ ਹੋ ਜਾਂਦਾ ਫਿਰ ਮੈਲ ਨਹੀਂ ਲੱਗਦੀ ਫਿਰ ਉਹਨਾਂ ਦਾ ਮਨ ਨਿਰਮਲ ਹੋ ਜਾਂਦਾ ਮੈਲ ਲੱਗਦੀ ਉਹਦੀ ਨਾ ਲੱਗਦਾ ਤਾਂ ਸੱਚੇ ਸੋਭਾ ਪਾਏ ਦਾ ਔਰ ਸੱਚੇ ਦਰ ਚ ਫਿਰ ਸੋਭਾ ਪਾਉਂਦਾ ਹਿਰਦੇ ਚਲਿਆ ਜਾਂਦਾ ਆਪਣੇ ਮੂਲ ਨਾਲ ਜੁੜ ਜਾਂਦਾ ਉੱਥੇ ਸੋਭਾ ਹੀ ਸੋਭਾ ਉੱਥੋਂ ਫਿਰ ਸੋਭਾ ਕਰਦਾ ਬੈਠ ਕੇ ਉੱਥੋਂ ਇੱਕ ਦੀ ਪੂਰਨ ਬ੍ਰਹਮ ਦੀ ਸੋਭਾ ਕਰਦਾ ਹਾਂਜੀ
ਆਪੇ ਕਰੇ ਕਰਾਏ ਆਪੇ ਆਪੇ ਵੇਖੇ ਥਾਪ ਉਥਾਪੇ ਗੁਰਮੁਖੀ ਸੇਵਾ ਮੇਰੇ ਪ੍ਰਭ ਭਾਵੈ ਸੱਚ ਸੁਣ ਲੇਖਾ ਪਾਏ ਦਾ
ਆਪੇ ਅੰਦਰ ਬੈਠਿਆ ਕਰਾਉਣ ਵਾਲਾ ਆਪੇ ਬਾਹਰ ਵਾਲਾ ਕਰਨ ਵਾਲਾ ਸਰੀਰ ਨੂੰ ਕਰਦਾ ਵੀ ਜੀਵ ਹੈ ਕਰਾਉਣ ਵਾਲਾ ਪਰਮੇਸ਼ਰ ਹੈ ਉਹ ਕਰਦੀ ਵੀ ਜੋਤ ਹੈ ਕਰਾਉਣ ਵਾਲਾ ਵੀ ਜੋਤ ਹੈ ਕੋਈ ਨਾ ਦੋਏ ਆਪੇ ਕਰੇ ਕਰਾਏ ਆਪੇ ਆਪੇ ਵੇਖਾ ਥਾਪ ਉਥਾਪੇ ਥਾਪ ਕੇ ਉਹਨਾਂ ਦਾ ਧਿਆਨ ਵੀ ਰੱਖਦਾ ਜਿਹਨਾਂ ਨੂੰ ਸਰੀਰ ਨਾਲ ਜੋੜਤਾ ਇੱਕ ਵਾਰ ਜਾਂ ਸਰੀਰ ਨੂੰ ਤੋੜਤਾ ਉਹਨਾਂ ਦੇ ਫਿਰ ਕਿਹੜਾ ਜਨਮ ਦੇਣਾ ਜਨਮ ਦੇ ਵਿੱਚ ਕੀ ਸਿੱਖਿਆ ਦੇਣੀ ਹੈ ਜਨਮ ਵੇਲੇ ਉਹਨੂੰ ਕੀ ਕੀ ਲੋੜ ਹੈ ਉਹਦੀਆਂ ਲੋੜਾਂ ਕਿਵੇਂ ਪੂਰੀਆਂ ਕਰਦੇ ਹੋ ਦੇਖਭਾਲ ਵੀ ਕਰਦਾ ਸਰੀਰ ਚ ਜੋੜ ਕੇ ਵੀ ਦੇਖਭਾਲ ਕਰਦਾ ਸਰੀਰ ਨੂੰ ਤੋੜ ਕੇ ਵੀ ਦੇਖਭਾਲ ਕਰਦਾ ਹੁਣ ਇਹਦਾ ਕੀ ਕਰਨਾ ਚਾਹੀਦਾ ਹੁਣ ਇਹਨੂੰ ਗਾਂ ਦੀ ਤਰੱਕੀ ਕਿਵੇਂ ਹੋਊ ਗੁਰਮੁਖੀ ਸੇਵਾ ਮੇਰੇ ਪ੍ਰਭ ਭਾਵ ਹੈ ਮੇਰੇ ਪ੍ਰਭ ਨੂੰ ਗੁਰਮੁਖਾਂ ਵਾਲੀ ਸੇਵਾ ਚੰਗੀ ਲੱਗਦੀ ਹੈ ਸੇਵਾ ਤਾਂ ਹੋਰ ਲੋਕ ਵਧੇਰੀ ਕਰਦੇ ਨੇ ਗੁਰਮੁਖਾਂ ਦੀ ਸੇਵਾ ਨਹੀਂ ਚੰਗੀ ਲੱਗਦੀ ਗੁਰਮੁਖਾਂ ਦੀ ਆਪਣੀ ਮਰਜ਼ੀ ਦੀ ਸੇਵਾ ਹੁੰਦੀ ਹੈ ਆਪਣੀ ਮਰਜ਼ੀ ਨਾਲ ਸੇਵਾ ਕਰਦੇ ਨੇ ਉਹ ਪਰਮੇਸ਼ਰ ਨੂੰ ਨਹੀਂ ਚੰਗੀ ਲੱਗਦੀ ਮੇਰੇ ਪ੍ਰਭ ਭਾਵ ਹੈ ਸੱਚ ਸੁਣੀ ਲੇਖੇ ਪਾਏ ਦਾ ਜੇ ਸੱਚ ਸੁਣਦਾ ਜਾਂ ਸੱਚ ਸੁਣਦਾ ਨਾ ਫਿਰ ਉਹਦੀ ਸੇਵਾ ਲੇਖੇ ਨਾ
ਸੱਚ ਸੁਣਨਾ ਨਾਮ ਸੁਣਨਾ ਜੀ
ਗੁਰਬਾਣੀ ਦਾ ਸੱਚ ਸੁਣਨਾ ਗੁਰਬਾਣੀ ਦਾ ਸੱਚ ਸੁਣਨਾ ਗੁਰਬਾਣੀ ਦਾ ਸੱਚ ਸੁਣਾਉਣ ਦੱਸਣ ਪ੍ਰਗਟ ਕਰਨ
ਨਹੀਂ ਸੱਚ ਸੁਣੀ ਕੀ ਉਹਨੂੰ ਅੰਦਰੋਂ ਸੱਚ ਸੁਣਦਾ ਕਿ ਉਹ ਬੁੱਝ ਰਿਹਾ ਸੱਚ
ਸੱਚ ਸੁਣ ਸੱਚ ਨੂੰ ਸੁਣ ਕੇ ਚਾਹੇ ਅੰਦਰੋਂ ਸੁਣਦਾ ਚਾਹੇ ਬਾਹਰੋਂ ਸੁਣਦਾ
ਲੇਖੇ ਪਾਏ ਦਾ
ਜਿੰਨਾ ਚਿਰ ਸੱਚ ਸੁਣਦਾ ਇਹਦਾ ਲੇਖੇ ਚ ਲੱਗਦੀਆਂ ਨੇ ਸਾਹ ਉਹਨਾਂ ਚਿਰ ਤੇ ਝੂਠ ਸੁਣਦਾ ਫੇਰ ਨਹੀਂ ਲੇਖੇ ਦੀ ਜ਼ਿੰਦਗੀ ਉਹ ਐਵੇਂ ਜਾਂਦੇ ਨੇ ਅਜਾਈ ਜਾਂਦੀ ਹੈ। ਹਾਂਜੀ
ਗੁਰਮੁਖੀ ਸੱਚੋ ਸੱਚ ਕਮਾਵੇ ਗੁਰਮੁਖੀ ਨਿਰਮਲ ਮੈਲ ਨਾ ਲਾਵੇ ਨਾਨਕ ਨਾਮ ਰਤੇ ਵਿਚਾਰੀ ਨਾਮੇ ਨਾਮ ਸਮਾਇੰਦਾ।
ਗੁਰਮੁਖੀ ਸੱਚੋ ਸੱਚ ਕਮਾਵੇ ਗੁਰਮੁਖੀ ਤਾਂ ਸੱਚੋ ਸੱਚ ਕਮਾਈ ਕਰਦੀ ਹੈ ਝੂਠ ਦੀ ਕਮਾਈ ਗੁਰਮੁਖ ਨਹੀਂ ਕਰਦੇ ਹੁੰਦੇ। ਗੁਰਮੁਖੀ ਨਿਰਮਲ ਮੈਲ ਨਾ ਲਾਵੇ ਗੁਰਮੁਖੀ ਨਿਰਮਲ ਹੈ ਮੈਲ ਦੇ ਨੇੜੇ ਵੀ ਨਹੀਂ ਜਾਂਦੀ ਮੈਲ ਆਉਂਦੀ ਹੋਣੀ ਮਾਇਆ ਨਾਲ ਲਿਪਤੇ ਨਹੀਂ ਬੁੱਧੀ। ਨਾਨਕ ਨਾਮ ਰਤੇ ਵਿਚਾਰੀ ਜਿਹੜੇ ਵਿਚਾਰਵਾਨ ਨੇ ਉਹਨਾਂ ਨੂੰ ਨਾਮ ਦਾ ਰੰਗ ਚੜਦਾ ਹੈ ਗੁਰਬਾਣੀ ਨੂੰ ਜਿਹੜੇ ਵਿਚਾਰਦੇ ਨੇ ਉਹਨਾਂ ਨੂੰ ਨਾਮ ਦਾ ਰੰਗ ਲੱਗਦਾ ਹੈ ਚੜਦਾ ਹੈ। ਨਾਮ ਰਤੇ ਵਿਚਾਰੀ ਨਾਮੋ ਨਾਮ ਸਮਾਇਦਾ
ਨਾਮੇ ਨਾਮ
ਆ ਜਿਹੜੇ ਨਾਮੇ ਨੇ ਜਿਹਨਾਂ ਨੂੰ ਨਾਮ ਦੀ ਭੁੱਖ ਹੁੰਦੀ ਹੈ ਜਿਹਨਾਂ ਵਿੱਚ ਉਹੀ ਨਾਮ ਦੇ ਵਿੱਚ ਸਮਾਉਂਦੇ ਨੇ ਜਿਹਨਾਂ ਨੂੰ ਅੰਦਰ ਨਾਮ ਦੀ ਭੁੱਖ ਹੀ ਨਹੀਂ ਇੱਛਾ ਹੀ ਨਹੀਂ ਉਹ ਨਾਮ ਦੇ ਨੇੜੇ ਨਹੀਂ ਜਾਂਦੇ ਨਾਮ ਨਹੀਂ ਲੈਂਦੇ ਉਹ ਤਸਕਰ ਨੇ ਨਾਮ ਦੀ ਭੁੱਖ ਵਾਲੇ ਨਾਮ ਚ ਸਮਾਉਂਦੇ ਨੇ।
ਨਾਨਕ ਨਾਮ ਹੀ ਰਤੇ ਵਿਚਾਰੀ ਇਹ ਵਿਚਾਰ ਦੇ ਦੁਆਰਾ ਹੀ ਨਾਮ ਵਿੱਚ ਰਤਿਆ ਜਾ ਸਕਦਾ ਜੀ
ਵਿਚਾਰੀ ਨੇ ਵਿਚਾਰਦੇ ਨੇ ਜਿਹੜੇ ਨਾਮ ਦੇ ਵਿੱਚ ਫਾਇਦਾ ਜਾਂ ਨੁਕਸਾਨ ਲੈਣਾ ਚਾਹੀਦਾ ਨਹੀਂ ਲੈਣਾ ਚਾਹੀਦਾ ਜਿਹੜੇ ਨਹੀਂ ਲੈਂਦੇ ਉਹ ਕੌਣ ਨੇ ਨਹੀਂ ਲੈਣ ਵਾਲੇ ਵਿਚਾਰੀ ਨੇ ਇਹ ਵਿਚਾਰੀ ਨੇ।
ਅੱਛਾ ਇਹ ਵਿਚਾਰ ਦਾ ਅਰਥ ਇਹ ਤਾਂ ਨੀ ਵੀ ਜਿਹੜੇ ਰੱਟਣ ਵਾਲੇ ਆ ਉਹ ਨੀ ਔਰ ਵਿਚਾਰ ਵਾਲੇ ਜਿਹੜੇ ਉੱਤਮ ਨੇ
ਰੱਟਣ ਵਾਲੇ ਵਿਚਾਰੀ ਹੁੰਦੇ ਹੀ ਨੀ
ਤਾਂ ਇਹ ਵਿਚਾਰੀਆਂ ਦੀ ਗੱਲ ਹੈ ਜਿਹੜੇ ਰੱਟਣ ਵਾਲੇ ਆ ਤਾਂ ਬਾਹਰ ਹੋ ਗਏ ਜੀ
ਰੱਟਣ ਵਾਲੇ ਅੰਦਰ ਜਾਂਦੇ ਹੀ ਨੀ ਉਹ ਲੋਕਾਂ ਨੂੰ ਜਾਣ ਦਿੰਦੇ ਉਹਨਾਂ ਨੇ ਡਿਊਟੀ ਲਾਈ ਹੋਈ ਹੈ ਕਿਸੇ ਨੂੰ ਤਾਂ ਜਾਣ ਨਹੀਂ ਦੇਣਾ ਜਾਣ ਵਾਲੀ ਗੱਲ ਨਹੀਂ ਕਰਦੇ ਉਹ ਤਾਂ ਗੈਂਗ ਬਣੇ ਨੇ ਡਕੈਤਾਂ ਨੂੰ।
ਨਾਮ ਦੀ ਵਿਚਾਰ ਜ਼ਰੂਰੀ ਹੈ ਨਹੀਂ ਨਾਮ ਵਿੱਚ ਸਮਾਇਆ ਨਹੀਂ ਜਾ ਸਕਦਾ
ਉਹਨਾਂ ਨੇ ਸਮਾ ਕੇ ਡੁੱਬ ਕੇ ਵੱਲਣਾ ਵਿੱਚ ਉਹ ਇਹ ਜਿਹੜੀ ਜਾਣੇ ਹੈਗੇ ਉਹ ਮਾਇਆ ਧਾਰੀ ਦੇ
ਤਾਂ ਹੀ ਲਿਖਿਆ ਮਦਾਵਣੀ ਚ ਸਤ ਸੰਤੋਖ ਵਿਚਾਰੂ।
ਹਾਂ ਸਤ ਸੰਤੋਖ ਵਿਚਾਰੋ
ਠੀਕ ਹੈ ਜੀ। ਇੱਥੇ ਮਾਰੂ ਮਹੱਲਾ ਤੀਜਾ ਦੇ 15ਵੇਂ ਸੋਲਹੇ ਦੀ ਸਮਾਪਤੀ ਹੈ। ਇੱਥੋਂ ਕੁਛ ਨਵਾਂ ਕੰਟੈਕਸਟ ਸ਼ੁਰੂ ਹੋਇਆ ਲੱਗਦਾ ਇਹਦੀ ਗਿਣਤੀ 16-1-15 ਸਿਰਲੇਖ ਤਾਂ ਕੋਈ ਨਵਾਂ ਨਹੀਂ ਸੀ ਪਰ ਜੋ 16-1-15 ਹੈ ਉਹ ਦੱਸਦਾ ਹੈ ਕਿ ਕੋਈ ਨਵੀਂ ਵਿਚਾਰਧਾਰਾ ਸ਼ੁਰੂ ਹੋਈ ਹੈ ਤੇ ਅਗਲੇ ਸੋਲਿਆਂ ਚੋਂ ਹੀ ਚੱਲੇਗੀ।